ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 53 ਹੈ ਗੱਦੀ ਦੇਣ ਦੀਆਂ ਤਿਆਰੀਆਂ। ਗੁਰੂ ਨਾਨਕ ਦੇਵ ਜੀ ਦੇ ਦਰਬਾਰ 2 ਦੀਵਾਨ ਲੱਗਦੇ ਹੁੰਦੇ ਸਨ ਹਰ ਦਿਨ, ਅੰਮ੍ਰਿਤ ਵੇਲੇ ਅਤੇ ਸੰਝਾਂ ਨੂੰ, ਅਤੇ 2 ਵੱਡੇ ਦੀਵਾਨ ਲੱਗਦੇ ਹੁੰਦੇ ਸਨ ਹਰ ਮਹੀਨੇ ਸੰਗਰਾਂਦ ਅਤੇ ਅਮੱਸਿਆ ਨੂੰ। ਸੋਈ ਰੀਤ ਜਾਰੀ ਰਹੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ। ਇਸ ਤਰ੍ਹਾਂ 2 ਦੀਵਾਨ ਹੋਰ ਵਡੇਰੇ ਸਜਦੇ ਹੁੰਦੇ ਸਨ ਹਰ ਸਾਲ, ਵੈਸਾਖੀ ਅਤੇ ਦੀਵਾਲੀ। ਗੁਰੂ ਅੰਗਦ ਦੇਵ ਜੀ ਦੇ ਦੁਆਰੇ 1608 ਬਿਕਰਮੀ ਦੇ ਵੈਸਾਖੀ ਦੇ ਦੀਵਾਨ ਮਗਰੋਂ ਸੰਗਤਾਂ ਵਿਦਾ ਹੋ ਗਈਆਂ। ਜੇ ਅਠਾੜ ਦੀ ਸੰਗਰਾਂਦ ਵੀ ਹੋ ਬੀਤੀ ਤਾਂ ਇੱਕ ਦਿਨ ਸ੍ਰੀ ਗੁਰੂ ਜੀ ਨੇ ਸ੍ਰੀ ਖੀਵੀ ਜੀ ਨੂੰ ਇਕਾਂਤ ਬੈਠ ਕੇ ਸਮਝਾਇਆ, ਤੁਸਾਂ ਜੀ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਮੇਰੇ ਸਵਾਮੀ ਜੀ ਨੇ ਆਪਣੇ ਸਰੀਰ ਹੁੰਦਿਆਂ ਆਪਣੀ ਜਗਤ ਉਧਾਰ ਦੀ ਸੇਵਾ ਮੇਰੇ ਮੋਢੇ 'ਤੇ ਧਰ ਦਿੱਤੀ ਸੀ। ਦੇਹ ਮੇਰੀ ਰਹੀ ਪਰ ਵਿੱਚ ਬੈਠ ਕੇ ਕੰਮ ਉਹਨਾਂ ਨੇ ਆਪ ਕੀਤਾ। ਮੈਂ ਤਾਂ ਚਰਨ ਸ਼ਰਨ ਸਮਾਇਆ, ਉਹਨਾਂ ਦੇ ਦਰਸ਼ਨ ਕਰ ਕਰ ਖੀਵਾ ਹੁੰਦਾ ਰਿਹਾ। ਗੁਰੂ ਨਾਨਕ ਦੇਵ ਹੁਣ ਉਹ ਪੋਟ ਕਿਸੇ ਹੋਰ ਕੰਧੇ ਧਰਨੀ ਚਾਹੁੰਦੇ ਹਨ। ਕਿਸੇ ਨੂੰ ਕਿਵੇਂ ਕੋਈ ਕਿੰਤੂ ਕਰਨ ਦੀ ਖੇਚਲ ਨਾ ਹੋਵੇ, ਇਸ ਲਈ ਤੁਸਾਂ ਨਾਲ ਗੱਲ ਕੀਤੀ ਹੈ ਅੱਜ। ਖੀਵੀ ਜੀ ਸੁਣ ਕੇ ਤ੍ਰਭਕ ਗਏ ਅਤੇ ਫਿਰ ਠਰੰਮਾ ਧਾਰ ਕੇ ਬੋਲੇ, ਕਿਵੇਂ ਦੇ ਬਚਨ ਕੀਤੇ ਨੇ ਸਾਹਿਬ ਜੀਓ? ਤੁਸੀਂ ਜੁਗਾਂ ਸਲਾਮਤ ਰਹੋ। ਗੁਰੂ ਨਾਨਕ ਦੀਆਂ ਸੰਗਤਾਂ ਦੇ ਵਾਸਤੇ ਕਿਸੇ ਦੇ ਸਦਕੇ ਦਰਸ਼ਨ ਨਸੀਬ ਹੁੰਦੇ ਰਹਿਣ, ਦਾਸੀ ਨੂੰ ਵੀ ਸਦਾ। ਜੇ ਸੁੱਖਾਂ ਨਾਲ ਆਪ ਚਾਹੁੰਦੇ ਹੋ ਵਧੇਰੇ ਲਿਵਲੀਨ ਰਹਿਣਾ ਤਾਂ ਜੀ ਸਦਕੇ ਜਿਵੇਂ ਚਾਹੋ ਕਰੋ। ਆਪ ਗੁਰੂ ਕੀ ਆਗਿਆ ਵਿੱਚ ਹੋ, ਦਾਸੀ ਆਪ ਦੀ ਆਗਿਆ ਵਿੱਚ ਹੈ। ਦਾਤਾ, ਆਪ ਦੇ ਕੀਤੇ ਵਿੱਚ ਕਦੇ ਕੋਈ ਕਿੰਤੂ ਨਾ ਹੋਵੇ, ਆਪ ਨੂੰ ਦੇਖ ਦੇਖ ਕੇ ਜੀਵਣ ਵਾਲੀ ਨੂੰ। ਗੁਰੂ ਜੀ, ਖੀਵੀ, ਇਹ ਪੰਡ ਹੁਣ ਅਮਰਦਾਸ ਦੇ ਮੋਢੇ ਧਰੀ ਜਾਣੀ ਹੈ। ਖੀਵੀ, ਜੀ ਸਦਕੇ ਧਰੋ, ਮੈਂ ਖੁਸ਼ ਹਾਂ ਆਪ ਦੀ ਖੁਸ਼ੀ ਵਿੱਚ, ਪਰ ਦਾਸੂ ਦਾਤੂ ਪੁੱਤਰ ਪੰਨੇ ਦੇ ਮਾਣ ਵਿੱਚ ਹਨ, ਦੇਖ ਵੀ ਚੁੱਕੇ ਹਨ, ਹੱਡੀ ਵਾਪਰ ਚੁੱਕੀ ਨੇ, ਪਰ ਮਾਇਆ ਡਾਢੀ ਹੈ। ਗੁਰੂ ਜੀ, ਇਹ ਸਾਨੂੰ ਪਤਾ ਹੈ ਕਿ ਤੁਸੀਂ ਰਜ਼ਾ ਵਿੱਚ ਰਾਜ਼ੀ ਹੋ, ਸੋ ਪੁੱਤਰਾਂ ਦੀ ਗੱਲ ਦੀ ਵਿਚਾਰ ਕਰ ਲਓ। ਇਹਨੇ ਨੂੰ ਸੱਦੇ ਹੋਏ ਦਾਸੂ ਦਾਤੂ ਜੀ ਵੀ ਆ ਗਏ। ਮਾਂ ਨੇ ਪਾਸ ਬਿਠਾ ਕੇ ਹੋ ਰਹੀ ਗੱਲਬਾਤ ਸੋਹਣੀ ਤਰ੍ਹਾਂ ਸਮਝਾਈ ਅਤੇ ਪਿਤਾ ਅੱਗੇ ਆਵੇ ਟੁਰਨੇ ਦੀ ਪ੍ਰੇਰਨਾ ਪਿਆਰ ਨਾਲ ਕੀਤੀ। ਪਰ ਦਾਸੂ ਨੇ ਸਾਰਾ ਕੁਝ ਸੁਣ ਕੇ ਕਿਹਾ, ਮਾਂ ਜੀ, ਪੁੱਤਰਾਂ ਦੇ ਹੁੰਦਿਆਂ ਦਾਸ ਦਾ ਹੱਕ ਕੀ ਹੋਇਆ? ਗੁਰੂ ਜੀ, ਗੁਰਿਆਈ ਦੀ ਪੋਟ ਗੋਰੀ ਹੈ, ਤੁਸਾਂ ਦੇ ਚੱਕਣੇ ਦੀ ਨਹੀਂ। ਇਸ ਦੇ ਚੱਕਣੇ ਦਾ ਬਲ ਕਰਤਾ ਪੁਰਖ ਨੇ ਅਮਰਦਾਸ ਵਿੱਚ ਭਰਿਆ ਹੈ। ਪੁੱਤਰ ਪੰਨੇ ਦਾ ਹੱਕ ਤੁਸਾਂ ਨੂੰ ਪੁੱਜ ਚੁੱਕਾ ਹੈ। ਸੰਗਰ ਦਾ ਕਾਰੋਬਾਰ, ਮਾਲ ਮਿਲਖ ਮੇਰਾ, ਮੇਰੇ ਪੁੱਤਰ, ਤੁਸਾਂ ਨੂੰ ਮਿਲ ਚੁੱਕਾ ਹੈ। ਗੁਰਿਆਈ ਦੀ ਪੰਡ ਅਮਰਦਾਸ ਨੂੰ ਚੁਕਾਉਣੀ ਹੈ। ਦਾਸੂ, ਇਹ ਨਹੀਂ ਜਰ ਹੁੰਦਾ ਪਿਤਾ ਜੀਓ ਕਿ ਘਰ ਦਾ ਟਹਿਲੀਆ ਬਹੇ ਆਪ ਦੀ ਗੱਦੀ ਉੱਤੇ ਅਤੇ ਅਸੀਂ ਸੇਵਕ ਦੇ ਅੱਗੇ ਸੇਵਕ ਹੋ ਕੇ ਵਰਤੀਏ। ਗੁਰੂ ਜੀ ਸੁਣ ਕੇ ਗੰਭੀਰ ਸੁਰ ਬੋਲੇ, ਸਾਈਂ ਦਾ ਸੇਵਕ ਸਭ ਦਾ ਸਾਹਿਬ ਹੈ, ਉਸ ਦੀ ਸੇਵਾ ਵਿੱਚ ਸਾਈਂ ਦੀ ਸੇਵਾ ਹੈ। ਇਹ ਸੇਵਾ ਫਿਰ ਸਾਹਿਬੀ ਹੈ, ਇਹ ਚਾਕਰੀ ਨਹੀਂ। ਹਾਂ ਹਾਂ, ਚਾਕਰੀ ਠਾਕਰੀ ਹੋ ਜਾਂਦੀ ਹੈ ਭਾਉ ਨਾਲ, ਭਾਉ ਬਦਲਦਾ ਹੈ ਭਾਉ ਨਾਲ, ਭਾਉ ਖਸਮ ਵਿੱਚ ਹੀ ਸਮਾ ਦਿੰਦਾ ਹੈ ਸਮਾਇਆ ਖਸਮ ਰੂਪ।
ਪੁੱਤਰ,
ਮੈਂ ਵੀ ਸੇਵਕ ਸਾਂ, ਸਾਹਿਬ ਤਰੁੱਠ ਪਏ, ਸਪੁੱਤਰਤਾ ਮਿਲੀ। ਇਹ ਆਖਦਿਆਂ ਨੈਣ ਭਰ ਆਏ, ਮਿੱਠੀ ਸੁਰ ਵਿੱਚ ਸਦ ਹੋਈ, ਇਹ ਕਿੰਨੇ ਹੀ ਦਾਤ ਆਪਸ 'ਤੇ ਜੋ ਪਾਈ ਹੈ, ਨਾਨਕ ਸਾਹ ਕਰਮਾਤ ਸਾਹਿਬ ਤੁੱਠੈ ਜੋ ਮਿਲੇ। ਨੈਣ ਬੰਦ ਹੋ ਗਏ, ਮਗਨਤਾ ਛਾ ਗਈ, ਲੀਨ ਹੋ ਗਏ ਸਾਹਿਬ ਆਪਣੇ ਸਾਹਿਬ ਦੇ ਰੰਗ ਵਿੱਚ। ਬੀਤ ਗਿਆ ਦਿਨ ਲਿਵ ਲੱਗੀ ਵਿੱਚ ਬੈਠਿਆਂ, ਰੰਗ ਹੱਸੈ, ਰੰਗ ਰੋਵੈ, ਚੁੱਪ ਵੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ ਬਾਤ ਸੱਚੇ ਨਾ ਹੈ। ਕੁਛ ਦਿਨ ਹੋਰ ਬੀਤ ਗਏ, ਕਿ ਇੱਕ ਦਿਨ ਦੋਵੇਂ ਪੁੱਤਰ ਮਾਂ ਪਾਸ ਆਏ। ਮਾਂ, ਲੋਕ ਤਾਅਨੇ ਦਿੰਦੇ ਹਨ ਕਿ ਤੁਸੀਂ ਨਾਲਾਇਕ ਹੋ, ਬੈਠੇ ਦੇ ਬੈਠੇ ਰਹਿ ਗਏ ਅਤੇ ਟਹਿਲੀਆ ਜਾ ਕੇ ਗੋਂਦਵਾਲ ਸ਼ਾਹ ਬਣਦਾ ਜਾਂਦਾ ਹੈ ਕਿ ਵੱਡਾ ਸ਼ਾਹ ਹੁਣ ਆਪੇ ਟੁਰ ਟੁਰ ਕੇ ਉਸਦੇ ਦੁਆਰੇ ਜਾਂਦਾ ਹੈ। ਮਾਤਾ ਜੀ, ਜੇ ਕੋਈ ਮਿਰਗ ਨੂੰ ਪਠੋਰਾ ਕਹਿ ਦੇਵੇ ਤਾਂ ਕਿਸੇ ਦੇ ਕਹੇ 'ਤੇ ਮਿਰਗ ਪਠੋਰਾ ਬਣ ਜਾਊ? ਮੈਂ ਕਹਿੰਦੀ ਹਾਂ ਤੁਸੀਂ ਨਲਾਇਕ ਨਹੀਂ, ਭਲੇ ਹੋ, ਭਲੇ ਪੁੱਤਰ ਹੋ, ਪਰ ਲੋਕਾਂ ਦੇ ਕਹੇ ਕਿਉਂ ਟੁਰੋ? ਆਪਣੇ ਸੱਚ ਨੂੰ ਆਪ ਸੱਚ ਸਮਝੋ। ਹਾਂ, ਇਹ ਮੈਂ ਕਹਿੰਦੀ ਹਾਂ ਕਿ ਤੁਸੀਂ ਕਸਤੂਰੇ ਮਿਰਗ ਵਾਂਗੂ ਮੁਸ਼ਕੇ ਹੋਏ ਮਹਾਂਪੁਰਖ ਨਹੀਂ ਹੋ। ਪੁੱਤਰ, ਮਾਂ, ਅਸਾਂ ਕੀ ਕੀਤਾ ਹੈ? ਹੈਂ? ਮਾਤਾ ਜੀ, ਮਾੜਾ ਕੁਛ ਨਹੀਂ ਕੀਤਾ, ਪਰ ਅਣਕੀਤਾ ਰਹਿ ਗਿਆ ਹੈ ਕੁਛ, ਉਹ ਹੈ ਬੰਦਗੀ। ਪੁੱਤਰ, ਤੁਸਾਂ ਵਿੱਚ ਕਮੀ ਨਹੀਂ, ਇੱਕ ਹੋਰ ਯੋਗਤਾ ਦੀ ਲੋੜ ਹੈ, ਗੁਰਮਤ ਦੀ, ਕਸਤੂਰੀ ਦੀ। ਪਿਤਾ ਨੂੰ ਗੁਰੂ ਸਮਝ ਕੇ ਗੁਰਮਤ ਵਿੱਚ ਲੀਨ ਹੋ ਜਾਓ, ਫਿਰ ਸਮਝ ਖੁੱਲ੍ਹ ਪਾਓ ਕਿ ਜੋ ਕੁਛ ਗੁਰੂ ਨੇ ਕੀਤਾ ਹੈ ਅਤੇ ਕਰਨਾ ਹੈ ਉਹ ਧੁਰ ਦਾ ਕੀਤਾ ਹੈ। ਮਾਤਾ ਸੁਲੱਖਣੀ ਜੀ ਨੂੰ ਗੁਰੂ ਬਾਬੇ ਨੇ ਆਖਿਆ ਸੀ, ਕਿਸੇ ਦੇ ਹੱਥ ਕੁਛ ਨਹੀਂ, ਇਹ ਸਭ ਕੁਛ ਗੱਦੀ ਦਾ ਦੇਣਾ ਕਰਤਾਰ ਦੇ ਅਧੀਨ ਹੈ। ਬੇਟਾ, ਗੁਰੂ ਕਰਤਾਰ ਦੀ ਰਜ਼ਾ ਵੇਖਦਾ ਹੈ, ਤੁਸੀਂ ਨਹੀਂ, ਪਰ ਤੁਸੀਂ ਪਿਤਾ ਗੁਰੂ ਦੀ ਰਜ਼ਾ ਤਾਂ ਵੇਖਦੇ ਹੋ, ਲੀਨ ਹੋ ਜਾਓ ਉਸ ਗੁਰਮਤ ਵਾਲੀ ਰਜ਼ਾ ਵਿੱਚ। ਦਾਸੂ, ਫਿਰ ਦਾਸ ਦੇ ਦਾਸ ਹੋ ਵਰਤੀਏ? ਦਾਤੂ, ਜੇ ਹਾਂ ਵਿੱਚ ਹਾਂ ਰਲਾਈ ਚਲੀਏ ਤਾਂ ਮੈਨੂੰ ਕਿ ਦਾਸੂ ਨੂੰ ਗੱਦੀ ਮਿਲ ਜਾਏਗੀ? ਮਾਂ ਮੁਸਕਰਾਈ ਅਤੇ ਬੋਲੀ, ਇਹੋ ਹੀ ਭੁੱਲ ਹੈ। ਹਾਂ ਬੇਟਾ, ਗੱਦੀ ਦੁਨੀਆ ਦੀ ਵਿਰਾਸਤ ਨਹੀਂ, ਇਹ ਧੁਰ ਦੀ ਮਿਲੀ ਅਤੇ ਧੁਰ ਤੋਂ ਮਿਲੀ ਜ਼ਿੰਮੇਵਾਰੀ ਹੈ। ਇਸ ਨੂੰ ਨਿਭਾਉਣ ਵਾਲਾ ਧੁਰੋਂ ਆਉਂਦਾ ਹੈ, ਚਾਹੋ ਆਉਂਦਾ ਹੀ ਰੋਸ਼ਨ ਹੋਵੇ ਗੁਰੂ ਜਿਵੇਂ ਗੁਰੂ ਨਾਨਕ, ਚਾਹੋ ਕੁਛ ਸਮਾਂ ਸਿੱਖੀ ਕਮਾ ਕੇ ਹੋਵੇ ਰੋਸ਼ਨ ਜਿਵੇਂ ਤੁਹਾਡੇ ਪਿਤਾ ਜੀ ਅਤੇ ਹੁਣ ਅਮਰਦਾਸ ਜੀ। ਬੱਚਾ, ਫਿਰ ਕਿਹੜੀ ਜ਼ਿੰਮੇਵਾਰੀ ਹੈ ਜ਼ਰਾ ਸੋਚੋ। ਹਰ ਦਰ ਆਏ ਦੇ ਪਾਪਾਂ ਦੀ ਭੂੰਡ ਖੱਖਰ ਨੂੰ ਛੇੜਨਾ, ਉਸਦੇ ਮਾੜੇ ਕਰਮ ਕੱਟਣੇ, ਹੈ, ਇਹ ਗੋਬਿੰਦ ਰੂਪ ਗੁਰੂ ਦਾ ਹੀ ਕੰਮ ਹੈ। ਇਹ ਜ਼ਿੰਮੇਵਾਰੀ ਹੈ ਭਾਰੀ, ਦੇਣਾ ਹੈ ਲੈਣਾ ਨਹੀਂ। ਤੁਸੀਂ ਮੰਗਦੇ ਹੋ ਗੁਰਿਆਈ, ਸ੍ਰੀ ਅਮਰਦਾਸ ਜੀ ਲੈਣੋਂ ਨਾ ਪੇ ਕਰਦੇ ਹਨ। ਤੁਸਾਂ ਦੀ ਬਿਰਤੀ ਮੰਗ ਵਿੱਚ ਹੈ, ਉਸਦੀ ਬਿਰਤੀ ਦਾਤਾ ਪਦ ਵਿੱਚ ਹੈ। ਉਹ ਜਾਣਦਾ ਹੈ ਗੱਦੀ ਲੈਣੀ ਸਦਾ ਦੇਣਾ ਹੀ ਦੇਣਾ ਹੈ, ਇਸ ਕਰਕੇ ਨਾ ਕਰਦਾ ਹੈ। ਤੁਸੀਂ ਸਮਝਦੇ ਹੋ ਇਹ ਲੈਣਾ ਹੀ ਲੈਣਾ ਹੈ। ਸਿੱਖਾਂ ਵੱਲੋਂ ਇੱਜ਼ਤ, ਮਾਨ, ਧਨ, ਦੌਲਤ, ਇਹ ਮਨ ਦੀ ਮਤ ਹੈ, ਤਿਆਗ ਦਿਓ। ਧਾਰਨ ਕਰੋ ਗੁਰੂ ਦੀ ਮਤ ਨੂੰ, ਜੋ ਮਤ ਦਿੰਦੇ ਹਨ ਤੁਹਾਡੇ ਪਿਤਾ ਜੀ, ਧਾਰਨ ਕਰੋ, ਸੁਖੀ ਹੋਵੋ। ਪੁੱਤਰ, ਜੋ ਕੰਮ ਕਰ ਨਾ ਸਕੀਏ ਹੱਥ ਨਾ ਪਾਈਏ। ਹੱਥ ਪਾ ਕੇ ਛੱਡਿਆਂ ਹਾਰ ਅਤੇ ਨਮੋਸ਼ੀ ਗਲੇ ਪੈਂਦੀ ਹੈ ਅਤੇ ਕਈ ਵੇਰ ਦੁੱਖਾਂ ਦੇ ਮੂੰਹ ਆ ਜਾਈਦਾ ਹੈ। 54 ਹੈ ਗੁਰਗੱਦੀ ਸਮਰਪਣ। ਹਾੜ ਤੋਂ ਪੋਹ ਤੱਕ ਇਸ ਪ੍ਰਕਾਰ ਦੀਆਂ ਸਮਝੌਤੀਆਂ ਦੇ ਕਈ ਸਮੇਂ ਆਏ। ਗੁਰੂ ਜੀ ਬੜੇ ਮਿਰਦੁਲ ਸੁਭਾਅ ਵਾਲੇ ਸਨ, ਖੇਚਲ ਦੇਣੀ ਉਹਨਾਂ ਦੇ ਇਰਾਦੇ ਵਿੱਚ ਨਹੀਂ ਸੀ। ਸੁਖਦਾਤੇ ਦੁੱਖ ਭੰਜਨ ਸੁਆਮੀ ਸਨ, ਸ੍ਰੀ ਅਮਰਦਾਸ ਜੀ ਲਈ ਬੜਾ ਕੂਲਾ ਦਿਲ ਰੱਖਦੇ ਸਨ, ਚਾਹੁੰਦੇ ਸਨ ਬਿਨਾਂ ਖੇਚਲ ਕਾਰਜ ਹੋਵੇ। ਉੱਧਰ ਖੇਚਲ ਦੇਣ ਵਾਲਿਆਂ ਲਈ ਵੀ ਤਰਸ ਰੱਖਦੇ ਸਨ, ਕੂਲੇ ਕੂਲੇ ਦਿਲ ਵਿੱਚ ਨਹੀਂ ਸਨ ਚਾਹੁੰਦੇ ਕਿ ਉਹ ਭੁੱਲ ਕਰਨ, ਸਗੋਂ ਖੁੱਲ੍ਹ ਪੈ ਨੇ ਸੁਮਤ ਦੇ ਨੈਣ ਅਤੇ ਇਹਨਾਂ ਦੇ ਦਿਲਾਂ ਨੂੰ ਖੇਚਲ ਨਾ ਹੋਵੇ ਈਰਖਾ ਦੁਆਖ ਦੀ। ਪਰ ਇਸ ਅਤ ਦੇ ਪਿਆਰ ਅਤੇ ਮਿਹਰ ਦੇ ਵਰਤਾਵ ਨੂੰ ਪੁੱਤਾਂ ਵੱਲੋਂ ਕਦੇ ਨਾ, ਕਦੇ ਚੁੱਪ, ਕਦੇ ਦਬਵੀਂ ਅਤੇ ਓਪਰੀ ਹਾਂ ਹੁੰਦਾ ਹੀ ਰੁੱਖਾ ਵਰਤਾਵ ਮਿਲਦਾ ਰਿਹਾ। 7-8 ਮਹੀਨੇ ਲੰਘ ਗਏ, ਪੋਹ ਬੀਤਿਆ, ਪਾਲੇ ਨੇ ਖੰਭ ਝਾੜੇ, ਸੁੱਤੀ ਬਸੰਤ ਨੇ ਆਕੜ ਭੰਨੀ, ਅੱਖ ਖੋਲ੍ਹੀ ਉਸ, ਦੇਖ ਕੇ ਮਾਘ ਚੜ ਪਿਆ ਹੈ। ਮਾਘ ਦੇ ਦੀਵਾਨ ਵਿੱਚ ਕੀਰਤਨ ਹੋਇਆ, ਮਾਹਾ ਮਾਹਾ ਮੁਮਾਰਖੀ ਚੜ੍ਹਿਆ ਸਦਾ ਬਸੰਤ। ਕੀਰਤਨ ਹੋ ਚੁੱਕਾ, ਸੰਗਤ ਵਿਦਾ ਹੋ ਗਈ। ਤਦ ਸਾਹਿਬਾਂ ਦੀ ਸਾਧ ਉੱਠੀ ਗਰਜਵੀ, ਗੁਰੂ ਨਾਨਕ ਵਰਗੀ, ਸਿਆਲੇ ਦੇ ਬੱਦਲ ਦੀ ਮਿੱਠੀ ਮਿੱਠੀ ਖਿਰਨਵੀਂ ਗਰਜ। ਗੁਰੂ ਪਿਆਰੇ ਬਿਰਦ ਜੀਓ, ਬਸੰਤ ਪੰਚਮੀ ਨੂੰ ਦੀਵਾਨ ਸਜੇ, ਸਦੇ ਜਾਣ ਗੁਰੂ ਨਾਨਕ ਦੇ ਪਿਆਰੇ ਹਜ਼ੂਰੀ ਸਿੱਖ, ਪਰਿਵਾਰ ਸਦੋ ਅਮਰਦਾਸ ਦਾ, ਸੰਗਤਾਂ ਸਦੋ ਦੂਰ ਨੇੜਿਓਂ ਹਰੀਕੇ ਡੱਲੇ ਸੁਲਤਾਨਪੁਰ ਤੋਂ ਪਰਿਵਾਰ ਦੇ ਆਵਣ ਮੱਗੋਵਾਲ ਤੋਂ ਹੋਰ ਜਿਸ ਨੂੰ ਚਾਹੋ। ਬਾਬੇ ਬੁੱਢੇ ਨੇ ਆਖਿਆ ਜੀਉ ਸਤਿਬਚਨ। ਇਸ ਪ੍ਰਕਾਰ ਦੀ ਆਗਿਆ ਪਾ ਕੇ ਮਾਤਾ ਖੀਵੀ ਪੁੱਤਰ ਪਰਿਵਾਰ ਸ੍ਰੀ ਅਮਰਦਾਸ ਜੀ ਭਾਈ ਬੁੱਢਾ ਆਦਿ ਸਾਰੇ ਮੁਖੀ ਸਿੱਖ ਅਤੇ ਦੂਰ ਨੇੜੇ ਦੀਆਂ ਸੰਗਤਾਂ ਥਾਪੇ ਦਿਨ ਨੂੰ ਦੀਵਾਨ ਵਿੱਚ ਆ ਜੁੜੀਆਂ। ਖਡੂਰ ਵਿੱਚ ਭਾਰੀ ਦੀਵਾਨ ਲੱਗ ਗਿਆ। ਤਦ ਸਤਿਗੁਰੂ ਜੀ ਨੇ ਸ੍ਰੀ ਅਮਰਦਾਸ ਵੱਲ ਤੱਕ ਕੇ ਆਗਿਆ ਕੀਤੀ ਜੋ ਇਸ ਪ੍ਰਕਾਰ ਦੀ ਸੀ। ਸੁਨ ਪੁਰਖਾ ਸ੍ਰੀ ਅਮਰ ਸੋ ਪਿਆਰੇ, ਅਬ ਤੁਮ ਬੈਠੋ ਥਾਨ ਹਮਾਰੇ, ਰਾਜ ਜੋਗ ਕੋ ਮਹਿਤ ਸਿੰਘਾਸਨ, ਤਿਸ ਪਰ ਸੋਭੋ ਕਰੋ ਪ੍ਰਕਾਸ਼ਨ। ਫਿਰ ਆਪ ਨੇ ਸ੍ਰੀ ਅਮਰਦਾਸ ਜੀ ਨੂੰ ਰਿੱਧ ਸਿੱਧ ਨਿੱਧ ਸਭ ਉੱਚ ਸ਼ਕਤੀਆਂ ਦੇ ਮੁੜ ਦਰਸ਼ਨ ਕਰਾਏ ਕਿ ਤੇਰੇ ਹੁਕਮ ਵਿੱਚ ਹੈਂ। ਸ੍ਰੀ ਅਮਰਦਾਸ ਜੀ ਨੇ ਬਿਨੈ ਕੀਤੀ, ਸ਼ਕਤੀਆਂ ਸਭ ਆਪ ਪਾਸ ਹੋਣ ਅਤੇ ਮੈਂ ਸੇਵਾ ਵਿੱਚ ਹੋਵਾਂ ਅਤੇ ਸਦਾ ਰੰਗ ਇਹੋ ਰਹੇ। ਗੁਰੂ ਜੀ ਨੇ ਫੁਰਮਾਇਆ, ਸਦਾ ਰਹਿਣਾ ਸਰੀਰਾਂ ਦਾ ਧਰਮ ਨਹੀਂ, ਹੁਕਮ ਹੁਣ ਤੁਸਾਂ ਲਈ ਕੰਮ ਕਰਨੇ ਦਾ ਹੈ। ਆਤਮ ਸ਼ਕਤੀਆਂ ਤੁਸਾਂ ਦੇ ਹੁਣ ਵਸ ਹੋਣਗੀਆਂ, ਇਹ ਤਾਕਤਾਂ ਵਰਤੋ ਜਾਂ ਨਾ ਤੁਸਾਂ ਦੀ ਖੁਸ਼ੀ। ਆਗਿਆ ਮੇਰੀ ਹੁਣ ਇਉਂ ਹੀ ਹੈ ਕਿ ਤੁਸੀਂ ਗੁਰਿਆਈ ਦਾ ਕਾਰਜ ਕਰੋ, ਪੰਡ ਚਾਓ ਗੁਰੂ ਨਾਨਕ ਦੀ, ਜਗਤ ਨੂੰ ਰਸਤੇ ਪਾਓ, ਨਾਮਦਾਨ ਦਿਓ। ਇਸ ਬਾਬਤ ਸੂਰਜ ਪ੍ਰਕਾਸ਼ ਵਿੱਚ ਐਵ ਲਿਖਿਆ ਹੈ, ਸਗਲ ਜਗਤ ਕੋ ਤੁਝ ਗੁਰ ਕੀਨਾ, ਰਾਜ ਯੋਗ ਸਿੰਘਾਸਨ ਦੀਨਾ, ਸਤੇ ਨਾਮ ਕਾ ਸਿਮਰਨ ਸਾਰੇ, ਉਪਦੇਸ਼ੋ ਹੋਏ ਭਗਤ ਉਦਾਰੇ, ਨਰਨ ਹਜ਼ਾਰਨ ਕੀ ਕਲਿਆਣ, ਕਰੋ ਆਪ ਦੇ ਕਰ ਉਰਗਿਆਨ। ਇਹ ਕਹਿ ਕੇ ਸ੍ਰੀ ਗੁਰੂ ਜੀ ਉੱਠੇ, ਪੰਜ ਪੈਸੇ ਸ੍ਰੀ ਅਮਰਦਾਸ ਜੀ ਅੱਗੇ ਧਰ ਦਿੱਤੇ, ਇੱਕ ਨਾਲੀਅਰ ਭਾਵ ਨਾਰੀਅਲ ਝੋਲੀ ਪਾ ਦਿੱਤਾ। ਜਿਵੇਂ ਕਵੀ ਜੀ ਲਿਖਦੇ ਹਨ, ਪੈਸੇ ਪਾਂਚ ਨਾਲੀਅਰ ਏਕ, ਲੈ ਬੁੱਢੇ ਤੇ ਜਲਦ ਵਿਵੇਕ, ਠਾਂਡੇ ਪਏ ਪਰ ਦਕਸ਼ਣਾ ਦੀਨੀ, ਸ੍ਰੀ ਗੁਰ ਘਰ ਕੀ ਰੀਤ ਸੁਕੀਨੀ, ਪੈਸੇ ਪੰਚ ਅਗਾਰੀ ਧਰੇ, ਝੋਲੀ ਮਾਹੇ ਨਾਲੀਅਰ ਧਰੇ, ਪਰ ਦਕਸ਼ਣਾ ਕਰਕੇ ਮੱਥਾ ਟੇਕਿਆ, ਫਿਰ ਉੱਠੇ ਅਤੇ ਪਿਆਰ ਨਾਲ ਬਾਹੋਂ ਫੜ ਕੇ ਉਠਾ ਲਿਆ ਅਤੇ ਉਠਾ ਕੇ ਆਪਣੇ ਸਿੰਘਾਸਨ 'ਤੇ ਆਪ ਆਪਣੇ ਪਿਆਰ ਜ਼ੋਰ ਨਾਲ ਬਿਠਾ ਦਿੱਤਾ। ਹੁਣ ਸਭਨਾ ਵੱਲ ਤੱਕ ਕੇ ਇੱਕ ਟਿਕਵੀਂ ਅਤੇ ਜੱਬੇ ਵਾਲੀ ਆਵਾਜ਼ ਵਿੱਚ ਬੋਲੇ, ਜੈਸਾ ਕਿ ਲਿਖਿਆ ਹੈ, ਮੇਰੇ ਸਿੱਖ ਪੁੱਤਰ ਕੇ ਦਾਸ, ਅੰਤਮ ਸਮੇਂ ਜੋ ਰਹੇ ਮਮ ਪਾਸ, ਸੋ ਸਭ ਉਠੋ ਬੰਦਨਾ ਠਾਨੋ, ਨਹੀਂ ਅਪਰ ਬਿਦ ਮਨ ਮੈਂ ਆਨੋ। ਸਭ ਤੋਂ ਪਹਿਲੇ ਸ੍ਰੀ ਬੁੱਢਾ ਜੀ ਅੱਗੇ ਹੋਏ, ਚਰਨਾਂ 'ਤੇ ਮੱਥਾ ਟੇਕਿਆ ਅਤੇ ਆਗਿਆ ਅਨੁਸਾਰ ਕੁੰਗੂ ਕਟੋਰੀ ਵਿੱਚੋਂ ਉਂਗਲ ਰੰਗ ਕੇ ਸ੍ਰੀ ਅਮਰਦਾਸ ਜੀ ਦੇ ਰੰਗ ਰਤੜੇ ਮਸਤਕ 'ਤੇ ਤਿਲਕ ਕਰ ਦਿੱਤਾ ਅਤੇ ਫਿਰ ਚਰਨਾਂ 'ਤੇ ਸੀਸ ਧਰ ਦਿੱਤਾ। ਇਸ ਤੋਂ ਮਗਰੋਂ ਮੁਖੀ ਮੁਖੀ ਸਿੱਖਾਂ ਨੇ ਵਾਰੋ ਵਾਰੀ ਉੱਠ ਕੇ ਮੱਥਾ ਟੇਕਿਆ। ਤਦੋਂ ਸਤਿਗੁਰੂ ਜੀ ਨੇ ਪੁੱਤਾਂ ਵੱਲ ਤੱਕਿਆ, ਪਰ ਉਹ ਨਾ ਉੱਠੇ ਨਾ ਸੀਸ ਨਿਵਾਇਆ। ਫਿਰ ਸਾਰੀ ਸੰਗਤ ਨੇ ਵਾਰੋ ਵਾਰੀ ਨਮਸਕਾਰ ਕੀਤੀ। ਸਤਿਗੁਰੂ ਜੀ ਬੋਲੇ, ਜੈਸਾ ਕਿ ਲਿਖਿਆ ਹੈ, ਪੁੰਨ ਸੰਗਤ ਮੈਂ ਕਹਿਤ ਸੁਣਾਈ, ਮਮ ਸਰੂਪ ਅਬ ਇਹ ਸੁਹਾਈ, ਮੋਹ ਮੈਂ ਇਸ ਮੈਂ ਭੇਦ ਨਾ ਜਾਣੋ, ਏਕ ਸਰੂਪ ਦੋਹੋਂ ਨਾ ਕਉ ਮਾਨੋ। ਫਿਰ ਰਬਾਬੀਆਂ ਨੇ ਕੀਰਤੀ ਗਾਵੀ ਅਤੇ ਮਨੋਹਰ ਕੀਰਤਨ ਕੀਤਾ। ਕੜਾ ਪ੍ਰਸ਼ਾਦ ਵਰਤ ਕੇ ਗੱਦੀ ਦੇਣ ਦਾ ਦੀਵਾਨ ਸਮਾਪਤ ਹੋਇਆ। ਸੂਚਨਾ, ਮਹਿਮਾ ਪ੍ਰਕਾਸ਼ ਦੋਹਾਂ ਮੁਜਬ ਗੱਦੀ ਤਦੋਂ ਦਿੱਤੀ ਗਈ ਸੀ ਜਦੋਂ ਜੁਲਾਹੀ ਵਾਲਾ ਪ੍ਰਸੰਗ ਵਰਤਿਆ ਸੀ। ਫਿਰ ਗੱਦੀ ਦੇ ਕੇ ਆਪ ਨੂੰ ਬਾਸਰ ਕੇ ਟੋਰ ਦਿੱਤਾ ਸੀ, ਉੱਥੋਂ ਸਦਵਾ ਕੇ ਫਿਰ ਗੋਇੰਦਵਾਲ ਵਸਾਇਆ। ਇਸ ਤਰ੍ਹਾਂ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਈ ਬਰਸ ਪਹਿਲਾਂ ਮਿਲੀ। ਬੰਸਾਵਲੀ ਨਾਮੇ ਮੁਜਬ ਇਹ ਪਹਿਲਾ ਵਾਕਿਆ 1605 ਦਾ ਹੈ। ਤਵਾਰੀਖ ਖਾਲਸਾ ਸਫ਼ਾ 573 ਵਿੱਚ ਜੁਲਾਹੀ ਦਾ ਪ੍ਰਸੰਗ ਹੀ ਗੁਰੂ ਅੰਗਦ ਦੇਵ ਜੀ ਦੇ ਸਮਾਉਣ ਦੇ ਨੇੜੇ ਦਿੱਤਾ ਹੈ। ਬੰਸਾਵਲੀ ਨਾਮੇ ਵਿੱਚ ਲਿਖਿਆ ਹੈ ਕਿ ਗੱਦੀ ਦੇਣ ਦਾ ਜ਼ਿਕਰ ਸਮਾਉਣ ਤੋਂ 9 ਮਹੀਨੇ ਪਹਿਲੇ ਕੀਤਾ ਅਤੇ ਗੱਦੀ ਜੋਤੀ ਜੋਤ ਸਮਾਉਣ ਦੇ ਨੇੜੇ ਦਿੱਤੀ। ਸੂਰਜ ਪ੍ਰਕਾਸ਼ ਨੇ ਜੁਲਾਹੀ ਵਾਲੇ ਪ੍ਰਸੰਗ ਸਮੇਂ ਮੇਰ ਹੋਈ ਲਿਖੀ ਹੈ ਅਤੇ ਗੱਦੀ ਦੀ ਦਾਤ ਜੋਤੀ ਜੋਤ ਦੇ ਕੌਤਕ ਦੇ ਸਮੇਂ ਹੋਈ ਹੈ। ਤਵਾਰੀ ਖਾਲਸਾ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਗੱਦੀ ਮਾਘ ਵਿੱਚ ਦਿੱਤੀ ਸਫ਼ਾ 573 ਅਤੇ ਜੋਤੀ ਜੋਤ ਸਮਾਏ ਚੇਤ ਵਿੱਚ। ਫਿਰ ਸਫ਼ੇ 563 'ਤੇ ਗੱਦੀ ਦੇਣ ਦੀ ਤਿਥੀ ਬਸੰਤ ਪੰਚਮੀ ਦਿੱਤੀ ਹੈ। ਸੋ ਠੀਕ ਇਉਂ ਜਾਪਦਾ ਹੈ ਕਿ ਮੇਹਰ 1605 ਵਿੱਚ ਕੀਤੀ, ਗੱਦੀ 1609 ਦੇ ਮਾਘ ਵਿੱਚ ਦਿੱਤੀ ਅਤੇ ਜੋਤੀ ਜੋਤ ਸਮਾਉਣਾ 1609 ਦੇ ਚੇਤ ਵਿੱਚ ਹੋਇਆ। ਇਹੋ ਕਰਮ ਅਸਾਂ ਇੱਥੇ ਦਿੱਤਾ ਹੈ। 55 ਹੈ ਜੋਤੀ ਜੋਤ। ਪਾਲਾ ਸਹਿਜੇ ਸਹਿਜੇ ਤੁਰ ਪਿਆ, ਬਸੰਤ ਮਗਰੇ ਮਗਰ ਰਿੜਿਆ ਆਵੇ, ਪਰ ਬੱਦਲ ਦੂਧ ਦਾ ਕੰਮ ਕਰਕੇ ਮੁੜ ਮੁੜ ਪਾਲੇ ਨੂੰ ਮੋੜ ਮੋੜ ਲਿਆਵਣ। ਨਿੱਗ ਫੇਰ ਵੀ ਵਧਦੀ ਗਈ ਅਤੇ ਬਸੰਤ ਦਾ ਰੰਗ ਲੱਗਦਾ ਗਿਆ। ਮਾਘ ਫੱਗਣ ਬੀਤ ਗਏ, ਚੇਤਰ ਚੜਿਆ, ਖਿੜ ਪਈ ਖੁੱਲ੍ਹੀ ਬਸੰਤ, ਖਿੜ ਪਈਆਂ ਬਹਾਰਾਂ, ਰੰਗ ਲੱਗ ਗਏ ਗੁਲਜ਼ਾਰਾਂ ਨੂੰ, ਬਨ ਵੀ ਫੁੱਲ ਖਲੋਤੇ। ਇੱਕ ਦਿਨ ਅਚਾਨਕ ਸਤਿਗੁਰੂ ਜੀ ਨੇ ਆਵਾਜ਼ ਦਿੱਤੀ, ਅਸੀਂ ਹੁਣ ਸਮਾਵਾਂਗੇ। ਇਹ ਸੋ ਸਾਰੇ ਪਸਰ ਗਏ, ਸੁਣ ਸੁਣ ਸਭ ਦੇ ਸੀਨੇ ਭਰ ਆਏ ਅਤੇ ਨੈਣ ਵਹਿ ਵਹਿ ਤੁਰੇ। ਗੋਇੰਦਵਾਲ ਵੀ ਸੋ ਅਪੜੀ, ਸ੍ਰੀ ਗੁਰੂ ਅਮਰਦਾਸ ਜੀ ਸੁਣ ਕੇ ਥਰਰਾਏ, ਸੁਣ ਸ੍ਰੀ ਅਮਰ ਅਦਕ ਅਕਲਾਏ, ਨਹਿ ਪਹੁੰਚਾਏ ਢਿੱਗ ਬਿਨਾਂ ਬੁਲਾਏ। ਬਿਨ ਬੁਲਾਏ ਹਾਜ਼ਰ ਹੋਣ ਦੀ ਆਗਿਆ ਨਹੀਂ, ਨਾ ਗਏ ਬਿਨ ਬੁਲਾਏ। ਹਿਰਦੇ ਵਿੱਚ ਵਸਦੇ ਪ੍ਰੇਮ ਰਾਜ ਜੀ ਵਿਆਕੁਲ ਕਰ ਰਹੇ ਹਨ। ਇੱਕ ਪਾਸੇ ਸਤਿਗੁਰੂ ਸਦਾ ਸਦਾ ਜਾਗਦਾ ਦੇਵ ਦਿਸ ਰਹੇ ਹਨ, ਦੂਜੇ ਪਾਸੇ ਪ੍ਰਤੱਖ ਦਰਸ਼ਨ ਦਾ ਪ੍ਰੇਮ ਖਿੱਚਾ ਮਾਰ ਰਿਹਾ ਹੈ। ਸਦਾ ਵਿਛੋੜੇ ਦਾ ਖਿਆਲ ਅਣਿਆਲੇ ਤੀਰਾਂ ਦੀ ਬੁਛਾੜ ਕਰ ਰਿਹਾ ਹੈ। ਵੈਰਾਗ ਛੁੱਟਦਾ ਹੈ, ਨੈਣ ਭਰ ਭਰ ਆਉਂਦੇ ਹਨ, ਵਿਚਾਰ ਫੁਰਦੀ ਹੈ, ਸ਼ੁਕਰ ਸ਼ੁਕਰ ਆਖਦੇ ਹਨ, ਨੈਣ ਠਲੀਂਦੇ ਹਨ, ਪ੍ਰੇਮ ਹੁਲਾਰਾ ਮਾਰਦਾ ਹੈ, ਬਿਰਹੋਂ ਦੀ ਖਿਰਨ ਛਿੜਦੀ ਹੈ, ਗਿਆਨ ਦੀ ਚਮਕ ਵੱਜਦੀ ਹੈ, ਬ੍ਰਹਮ ਦ੍ਰਿਸ਼ਟੀ ਅਵਿਛੜ ਮੇਲ ਦਰਸਾ ਰਹੀ ਹੈ, ਕਿਰਤ ਗਏ ਤਾਂ ਫਿਰ ਪਿਆਰ ਹੁਲਾਰੇ ਮਾਰਦੀ ਹੈ। ਸਤਸੰਗੀ ਪੀਂਘ ਵਾਂਗੂ ਮਨ ਦੇ ਗਗਨਾਂ ਵਿੱਚ ਕਈ ਰੰਗ ਧਨੁਸ਼ਧਾਰੀ ਹੋ ਰਹੇ ਹਨ। ਇੱਕ ਦਿਨ ਮਿਹਰ ਹੋ ਗਈ, ਸਿੱਖ ਆ ਗਿਆ, ਇੱਕ ਆਖਣ ਲੱਗਾ, ਚਲੋ ਮਹਾਰਾਜ ਜੀ ਸਤਿਗੁਰੂ ਜੀ ਯਾਦ ਕਰਦੇ ਹਨ। ਹੁਣ ਸ਼ੁਕਰ ਦੀ ਮਿੱਠੀ ਮਿੱਠੀ ਫੁਹਾਰ ਲੱਥੀ, ਤਨ ਦਾਤਾ ਤਨ ਅੰਤਰਯਾਮੀ, ਤਨ ਬਿਰਤ ਪਾਲਣਾ, ਤਨ ਤਨ ਕਰਦੇ ਗੁੰਮ ਹੋ ਗਏ ਆਪੇ ਵਿੱਚ। ਕੁਛ ਚਿਰ ਮਗਰੋਂ ਉੱਠੇ ਅਤੇ ਤੁਰ ਪਏ ਪ੍ਰੀਤਮ ਦੇ ਦੇਸ਼, ਪਹੁੰਚੇ ਗੁਰਦੁਆਰੇ, ਅਮਿਤ ਪਿਆਰ ਭਰੇ ਸਦੇ ਦੇ ਸ਼ੁਕਰਾਨੇ ਵਿੱਚ ਹਨ, ਵਿਛੋੜੇ ਦੇ ਖਿਆਲ ਤੋਂ ਬਿਰਹੋਂ ਵਿੱਚ ਹਨ, ਗੁਰੂ ਦੀ ਅਮਰਤਾ ਦੇ ਨਿਹਚੇ ਵਿੱਚ ਪ੍ਰਕਾਸ਼ ਹੈ ਅੰਦਰ। ਇਸ ਤਰ੍ਹਾਂ ਵੈਰਾਗ ਦੇ ਪਿਆਰ ਭਰੇ ਪਹੁੰਚੇ ਪਾਸ ਅਤੇ ਲੇਟ ਗਏ ਚਰਨਾਂ ਵਿੱਚ ਬੇਬਲ ਹੋ ਕੇ। ਸ੍ਰੀ ਗੁਰੂ ਜੀ ਨੇ ਗੋਦ ਵਿੱਚ ਲੈ ਲਿਆ ਸੀਸ ਅਤੇ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਪਿਆਰ ਦਿੱਤਾ। ਫਿਰ ਬੋਲੇ, ਪੁਰਖਾ ਮੈਂ ਕਿਤੇ ਚੱਲਿਆ ਨਹੀਂ, ਪਰਮ ਜੋਤ ਵਿੱਚ ਨਿਵਾਸ ਕਰਨ ਲੱਗਾ ਹਾਂ। ਪਰਮ ਜੋਤ ਤੇਰੇ ਹਿਰਦੇ ਵਸਾ ਦਿੱਤੀ ਹੈ, ਸੋ ਮੈਂ ਵਿਛੜਨ ਨਹੀਂ ਲੱਗਾ, ਤੇਰੇ ਕੋਲ ਹਾਂ। ਗੁਰੂ ਅਮਰਦਾਸ ਜੀ ਨੇ ਸਿਰ ਉੱਚਿਆ ਕੇ ਚਿਹਰੇ ਵੱਲ ਤੱਕਿਆ, ਬੋਲੇ, ਪਰ ਜੀਓ ਆਖਦੇ ਨੈਣਾਂ ਵਿੱਚ ਜਲ ਘਟਾਂ ਚੜਾਈਆਂ। ਗਲਾ ਗਦ ਗਦ ਹੋ ਗਿਆ, ਚਿਹਰੇ 'ਤੇ ਅਤ ਬਿਰਹੈਂ ਦੀ ਪਿਲਤਣ ਅਤੇ ਫਿਰ ਚਟਾਸ ਫਿਰ ਗਈ। ਗੁਰੂ ਜੀ ਨੇ ਲਖ ਲਿਆ ਜੋ ਕੁਝ ਅੰਦਰ ਵਰਤ ਰਿਹਾ ਸੀ, ਸਿਰ 'ਤੇ ਹੱਥ ਫੇਰਿਆ ਜੀਵਨ ਰੁਮਕਾ ਦੇਣ ਵਾਲਾ, ਘੁੱਟ ਕੇ ਫਿਰ ਛਾਤੀ ਨਾਲ ਲਾ ਲਿਆ। ਕੁਝ ਚਿਰ ਪਿਆਰ ਨਾਲ ਬਿਰਹੇ ਦਾ ਦਾਰੂ ਕਰਕੇ ਬੋਲੇ, ਪੁਰਖਾ ਪਾਰ ਬ੍ਰਹਮ ਕੇ ਪੰਥ ਕੇ ਵਾਸਤੇ ਕਿਹਾ ਸੀ, ਤੁਮ ਕਿਰਪਾ ਕੀ ਨਜ਼ਰ ਕਰਨੀ, ਜਗਤ ਕੇ ਜੀਵ ਹੈ, ਇਨਕੇ ਪਰਮੇਸ਼ੁਰ ਕਾ ਉਪਦੇਸ਼ ਦ੍ਰਿੜਾਵੇ, ਮਹਿਮਾ ਪ੍ਰਕਾਸ਼। ਗੁਰੂ ਨਾਨਕ ਦਾ ਹੁਕਮ ਐਸੀ ਅਸਾਨੂੰ, ਹੁਣ ਹੈ ਤੁਸਾਨੂੰ, ਅਸਾਂ ਜਾਣਾ ਤੁਸਾਂ ਰਹਿਣਾ ਹੈ, ਸਾਡਾ ਕੰਮ ਕਰਨਾ ਹੈ, ਹਾਂ ਤੁਸਾਂ ਸਾਡੇ ਪਿੱਛੇ ਰਹਿ ਕੇ ਜਗਤ ਉਧਾਰ ਕਰਨਾ ਹੈ। ਇਸ ਕਾਰਜ ਵਿੱਚ ਤੁਸਾਂ ਸਾਨੂੰ ਆਪਣੇ ਨਾਲ ਨਿਜਾਨੰਦ ਸਮਾਧੀ ਵਿੱਚ ਅੰਦਰ ਵਰਤਦੇ ਦੇਖਣਾ, ਬਾਹਰ ਬ੍ਰਹਮ ਦ੍ਰਿਸ਼ਟੀ ਵਿੱਚ ਆਪਣੇ ਅੰਗ ਸੰਗ ਤੱਕਣਾ, ਵਿਛੋੜਾ ਨਹੀਂ ਹੋਣ ਲੱਗਾ, ਮੈਂ ਨਾ ਆਉਣਾ ਹੈ ਨਾ ਜਾਣਾ, ਆਪਣੇ ਪਰਮਾਤਮ ਰੂਪ ਵਿੱਚ ਸਮਾਉਣਾ ਹੈ। ਇਸ ਤਰ੍ਹਾਂ ਪਿਆਰ ਅਤੇ ਸਮਝੌਤੀਆਂ ਦੇ ਕੇ ਇੱਕੋ ਵਾਹਿਗੁਰੂ ਜੋਤ ਦੀਆਂ ਦੋ ਮੂਰਤੀਆਂ ਹੋ ਬੈਠੀਆਂ ਨਾਲੋਂ ਨਾਲ। ਸੰਗਤ ਪ੍ਰੇਮ ਪੂਰਤ ਦਰਸ਼ਨ ਕਰ ਕਰ ਵਿਸਮੈ ਹੋ ਰਹੀ ਸੀ। ਗੁਰੂ ਅੰਗਦ ਦੇਵ ਜੀ ਦੇ ਚਿਹਰੇ 'ਤੇ ਇੱਕ ਲਾਲੀ ਭਾਅ ਚਮਕ ਰਹੀ ਸੀ, ਮਾਨੋ ਕੋਈ ਖੁਸ਼ੀ ਦਾ ਕਾਰਜ ਹੋ ਰਿਹਾ ਹੈ। ਹੁਣ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਗਿਆ ਹੋਈ ਕਿ ਲੰਗਰ ਵਿੱਚ ਜਾ ਕੇ ਸੰਗਤ ਨੂੰ ਨਾਲ ਲੈ ਜਾਵੋ, ਆਪ ਵਿੱਚ ਬੈਠ ਕੇ ਛਕੋ ਅਤੇ ਸੰਗਤ ਨੂੰ ਨਾਲ ਛਕਾਓ, ਫਿਰ ਸਾਰੇ ਇੱਥੇ ਆ ਜਾਓ। ਹੁਕਮ ਮੰਨ ਕੇ ਸਭ ਲੰਗਰ ਨੂੰ ਗਏ। ਇੱਥੇ ਸੋਹਣਾ ਜਗ ਦਾ ਸਾਮਾਨ ਸੀ, ਇੱਧਰ ਗੁਰੂ ਜੀ ਮਗਨ ਹੋ ਗਏ ਆਪਣੇ ਰੰਗ ਵਿੱਚ, ਉੱਧਰ ਸਿੱਖ ਪੰਗਤ ਲਾ ਬੈਠੇ, ਸ਼ਬਦ ਪੜ੍ਹਦੇ ਸਭ ਨੇ ਛਕਿਆ। ਪਹਿਲੀ ਪੰਗਤ ਛਕ ਕੇ ਗੁਰੂ ਕੇ ਹਜ਼ੂਰ ਆ ਗਈ। ਸ੍ਰੀ ਗੁਰੂ ਅਮਰਦਾਸ ਜੀ ਬਾਕੀ ਪੰਗਤਾਂ ਨੂੰ ਪ੍ਰਸ਼ਾਦ ਛਕਾਉਣ ਦੇ ਪ੍ਰਬੰਧ ਵਿੱਚ ਰਹੇ। ਜਦ ਛੇਕਣ ਲਈ ਪੰਗਤੀ ਚੂਲਾ ਕਰ ਹਟੀ ਤਾਂ ਖਬਰ ਆਈ ਕਿ ਗੁਰੂ ਜੀ ਗੱਦੀ 'ਤੇ ਬੈਠੇ ਬੈਠੇ ਹੀ ਲੋਪ ਹੋ ਗਏ ਹਨ। ਇਹ ਸੁਣ ਕੇ ਸਾਰੇ ਤੁਰ ਪਏ। ਜਦ ਪਹੁੰਚੇ ਤਾਂ ਸੱਚਮੁੱਚ ਗੁਰੂ ਜੀ ਗੱਦੀ 'ਤੇ ਬੈਠੇ ਦ੍ਰਿਸ਼ਟ ਨਹੀਂ ਸਨ ਪੈਂਦੇ। ਇਹ ਤੱਕ ਕੇ ਸ੍ਰੀ ਗੁਰੂ ਅਮਰਦਾਸ ਜੀ ਸਿੰਘਾਸਨ ਮੂਹਰੇ ਖੜ੍ਹੇ ਹੋ ਗਏ ਅਤੇ ਚੁੱਪ ਅਰਦਾਸ ਵਿੱਚ ਲੀਨ ਹੋ ਗਏ ਕਿ ਦਰਸ਼ਨ ਦਿਓ। ਜਦੋਂ ਆਪ ਜੀ ਨੇ ਨੈਣ ਖੋਲ੍ਹੇ ਤਾਂ ਸ੍ਰੀ ਗੁਰੂ ਜੀ ਪ੍ਰਤੱਖ ਸਿੰਘਾਸਣ 'ਤੇ ਬਿਰਾਜਮਾਨ ਸਨ। ਆਪ ਨੇ ਪੁੱਛਿਆ, ਪਾਤਸ਼ਾਹ ਇਹ ਲੀਲਾ ਲਖੀ ਨਹੀਂ ਗਈ? ਗੁਰੂ ਜੀ ਬੋਲੇ, ਪੁਰਖਾ, ਸਿੱਖਾਂ ਵਿੱਚ ਕੋਈ ਸੰਸਾ ਉਪਜਿਆ ਸੀ, ਨਿਵਰਤ ਕਰ ਦਿੱਤਾ ਹੈ। ਜੋ ਸਿੱਖ ਮਨ ਨਿਹਚੇ ਦੇ ਘਰ ਰਹੇ, ਸਿੱਖ ਦੀ ਸਦਗਤੀ ਸ਼ਰਧਾ ਵਿੱਚ ਹੈ। ਪੁਰਖਾ, ਤੱਤਾਂ ਨੇ ਤੱਤਾਂ ਵਿੱਚ ਜਾ ਮਿਲਣਾ ਹੈ। ਅਗਨੀ ਨਾਲ ਮਿਲ ਕੇ ਤਾਂ, ਮਿੱਟੀ ਨਾਲ ਮਿਲ ਕੇ ਤਾਂ, ਜਲ ਨਾਲ ਮਿਲ ਕੇ ਤਾਂ, ਜੋ ਆਤਮ ਸ਼ਕਤੀ ਨਾਲ ਆਪੇ ਮੇਲ ਲਈ ਤਾਂ। ਗੁਪਤ ਪ੍ਰਗਟ ਕਰਤਾਰ ਦੇ ਰੰਗ ਹਨ, ਦੋਹਾਂ ਦੇ ਅੰਤ ਇਹੋ ਹਨ। ਬਾਕੀ ਰਹੀ ਜੋਤ, ਸੋ ਨਿਰਮਲ ਜੋਤ ਵਿੱਚ ਨਿਰਮਲ ਜੋਤ। ਫਿਰ ਬੋਲੇ, ਸੁਣ ਪੁਰਖਾ, ਹੁਣ ਨਹੀਂ ਉਧਰਨਾ, ਅਸਾਂ ਜਾਣਾ ਤੁਸਾਂ ਰਹਿਣਾ ਹੈ। ਸ਼ਬਦ ਕੀਰਤਨ ਕਰੋ ਅਤੇ ਮੰਗਲ ਮਨਾਓ। ਬੈਠੇ ਬੈਠੇ ਦੇਹ ਦੇ ਲੋਪ ਹੋਣ ਦਾ ਰੌਲਾ ਸੁਣ ਕੇ ਹੁਣ ਪੁੱਤਰ ਵੀ ਆ ਗਏ ਸੀ। ਉਹਨਾਂ ਨੇ ਅੰਤਮ ਵਾਕ ਆ ਸੁਣੇ, ਸਮਝ ਗਏ ਕਿ ਆਪ ਹੁਣ ਸਮਾ ਰਹੇ ਹਨ। ਬੋਲੇ, ਪਿਤਾ ਜੀ, ਆਪਣੇ ਚਲਾਣੇ ਦੀ ਆਗਿਆ ਕਰ ਰਹੇ ਹੋ। ਜੀਵਨ ਭਰ ਆਪ ਜੀ ਜਗਤ ਵਿਵਹਾਰਾਂ ਤੋਂ ਸੰਕੋਚ ਹੀ ਕਰਦੇ ਰਹੇ ਹੋ। ਆਗਿਆ ਕਰ ਦਿਓ ਜੋ ਆਪ ਦੇ ਸੰਸਕਾਰ ਕਿਵੇਂ ਕਰਨੇ ਹਨ। ਜੋ ਕੁਛ ਉਸ ਵੇਲੇ ਗੁਰੂ ਜੀ ਨੇ ਆਗਿਆ ਕੀਤੀ, ਮਹਿਮਾ ਪ੍ਰਕਾਸ਼ ਵਿੱਚ ਇਉਂ ਲਿਖੀ ਹੈ। ਤਬ ਸ੍ਰੀ ਮੁੱਖ ਗੁਰਬਚਨ ਉਚਾਰਾ, ਕਿਰਿਆ ਕਰਮ ਓ ਕੁਲਚਾਰਾ, ਹਮਾਰੇ ਕਾਜ ਕਛੂ ਨਹੀਂ ਕਰਨਾ, ਨਹੀਂ ਕਰਨਾ ਕੋ ਜਗ ਆਚਰਨਾ, ਹਰ ਭਜਨ ਕਰੋ ਪੀਛੇ ਮਮ ਪਿਆਰੇ, ਕਰੋ ਆਨੰਦ ਮੰਗਲ ਸੁਖਕਾਰੇ, ਦੇਹ ਸੰਸਕਾਰ ਅਗਨ ਮੋ ਕਰਨਾ, ਕੀਰਤਨ ਭਜਨ ਤੋਖ ਚਿਤ ਤਰਨਾ, ਮਹਿਮਾ ਪ੍ਰਕਾਸ਼। ਪੁੱਤਰਾਂ ਨੂੰ ਉੱਤਰ ਦੇ ਕੇ ਫਿਰ ਸ੍ਰੀ ਗੁਰੂ ਜੀ ਸੰਗਤ ਵੱਲ ਤੱਕੇ ਅਤੇ ਕੁਛ ਬਚਨ ਕੀਤੇ ਜੋ ਮਹਿਮਾ ਪ੍ਰਕਾਸ਼ ਵਿੱਚ ਐਵੇਂ ਲਿਖੇ ਹਨ। ਕਯੋ ਦਿਆਲ ਸੰਗਤ ਸਮਝਾਏ, ਸਤ ਉਪਦੇਸ਼ ਦਿੜੋ ਸਤ ਪਾਏ, ਪ੍ਰਗਟ ਰੂਪ ਗੁਰ ਅਮਰ ਮਮ ਜਾਣੋ, ਸੰਸਾ ਭੇਦ ਨਾ ਮਨਮੋ ਆਨੋ, ਅਮਰ ਗੁਰੂ ਨਿਜ ਰੂਪ ਮਮ ਯਾਮੋ ਨਾਹੀ ਭੇਦ, ਜੋ ਅਭੇਦ ਜਾਣੈ ਗੁਰੂ ਨਹੀਂ ਜਨਮ ਮਰਨ ਏਖੇ। ਚੋਪਈ, ਇਨਕੇ ਹਾਥ ਮੁਕਤ ਕੇ ਦੁਆਰਾ, ਕੀ ਹਾ ਚਹੈ ਸਭ ਜਗਤ ਉਦਾਰਾ, ਸ਼ਰਨ ਪਏ ਸੋਈ ਜਗ ਤਰੈ, ਭਾਵ ਸਾਗਰ ਸਿੱਖ ਪਾਰ ਉਤਰੇ। ਇਹ ਆਖ ਕੇ ਸੰਗਤ ਵੱਲ ਤੱਕੇ, ਨੈਣ ਭਰ ਕੇ ਆਸ਼ੀਰਵਾਦ ਨਾਲ ਭਰੇ ਨੈਣਾਂ ਨਾਲ, ਫਿਰ ਦ੍ਰਿਸ਼ਟ ਪਾਈ ਗੁਰੂ ਅਮਰਦਾਸ 'ਤੇ ਤੁਠਵੀਂ ਮਿਹਰ ਦੀ ਅਤੇ ਗਿਆਨਮਈ, ਚੁੱਪ ਛਾ ਗਈ। ਸਤਿਗੁਰ ਨੇ ਹੁਣ ਨੈਣ ਵੀ ਬੰਦ ਕਰ ਲਏ, ਸੋਹਣੇ ਅੰਮ੍ਰਿਤ ਭਰੇ ਨੈਣ, ਜਿਨ੍ਹਾਂ ਦੀ ਅੰਮ੍ਰਿਤ ਧਾਰ ਦ੍ਰਿਸ਼ਟੀ ਪੈਣ ਨਾਲ ਜਗਤ ਮਨਾਂ ਦੇ ਕਲੇਸ਼ ਅਤੇ ਸਰੀਰਾਂ ਦੇ ਰੋਗ ਦੂਰ ਹੁੰਦੇ ਸਨ। ਬੰਦ ਕਰ ਲਏ ਨੈਣ, ਗੁਰਮੁੱਖਾਂ ਦੇ ਦੀਦਾਰਿਆਂ ਨਾਲ ਪ੍ਰਸੰਨ ਹੋਣ ਵਾਲੇ ਨੈਣ ਬੰਦ ਕਰ ਲਏ, ਗੁਰੂ ਅਮਰਦਾਸ ਨੂੰ ਵੇਖ ਵੇਖ ਖੀਵੇ ਹੋਣ ਵਾਲੇ ਨੈਣ ਬੰਦ ਕਰ ਲਏ, ਦੇਖ ਕੇ ਅਣਡਿੱਠ ਕਰਨ ਵਾਲੇ ਬ੍ਰਹਮ ਦ੍ਰਿਸ਼ਟੀ ਵਿੱਚ ਰਹਿਣ ਵਾਲੇ ਨੈਣ। ਇਸ ਤਰ੍ਹਾਂ ਮੀਟੇ ਨੈਣਾਂ ਵਿੱਚ ਬੈਠੇ ਲੇਟ ਗਏ। ਸਿੰਘਾਸਨ ਉਪਰੀ ਚਾਦਰ ਤਾਣ ਲਈ ਸਰੀਰ ਉੱਤੇ, ਸੌਂ ਗਏ ਲੇਟੇ ਲੇਟੇ ਹੀ। ਹਾਂ, ਅੱਜ ਸਦਾ ਦੀ ਨੀਂਦੇ ਸਵਾ ਦਿੱਤਾ ਸਰੀਰ ਨੂੰ। ਸੋਹਣੇ ਪਵਿੱਤਰ ਨੇਕੀ ਦੇ ਪੁੰਜ ਬ੍ਰਹਮ ਦੇ ਰੂਪ ਨੂੰ ਅੰਦਰ ਲਈ ਬੈਠੇ, ਸਰੀਰ ਨੂੰ ਸਵਾ ਦਿੱਤਾ ਸਦਾ ਲਈ। ਜੋ ਤਿਆਗ ਗਈ ਸੋਹਣੇ ਸਰੀਰ ਨੂੰ, ਜਿਵੇਂ ਤਿਆਗ ਜਾਂਦੀ ਹੈ ਸੁਗੰਧੀ ਫੁੱਲ ਨੂੰ, ਜਾਰ ਵਾਲੀ ਜੋਤ ਸਦਾ ਜਾਗਦੀ ਜੋਤ ਵਿੱਚ, ਜਿਵੇਂ ਕਲਸ਼ ਯਾਨੀ ਘੜੇ ਵਿੱਚ ਲਸਦੇ ਚੰਨ ਦੀ ਜੋਤ ਸਮਾ ਜਾਂਦੀ ਹੈ ਗਗਨਾਂ ਵਿੱਚ, ਲਸਦੇ ਚੰਨ ਦੀ ਜੋਤ ਕਲਸ਼ ਯਾਨੀ ਘੜੇ ਦੇ ਬਿਲਾ ਗਿਆ, ਜੋਤੀ ਅੰਦਰ ਜੋਤ ਸਮਾਣੀ, ਆਪ ਪਛਾਤਾ ਆਪੇ। ਤੁਹਾਰੀ ਮਹੱਲਾ ਪਹਿਲਾ। ਜੋਤ ਮਾਹੇ ਰਹੀ ਜੋਤ ਸਮਾਏ, ਜਿਮ ਜਲ ਮੋਂ ਟੁੱਲ ਜਲ ਮਿਲ ਜਾਏ, ਸੁਨ ਮਾਹੇ ਜਿਉਂ ਸੁਨ ਸਮਾਈ, ਅਕਤ ਕਥਾ ਗੁਰਲਖੀ ਨਾ ਜਾਈ। महिमा प्रकाश। वाहिगुरु जी का खालसा, वाहिगुरु जी की फतेह।